ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
Once you start normalizing really awful words and behaviors and attitudes, it does seep into you.
ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ SBS ਐਗਜ਼ਾਮਿਨਸ ਤੋਂ ਮੈਂ ਹਾਂ ਪਤਰਸ ਮਸੀ। ਅੰਡਰਸਟੈਂਡਿੰਗ ਹੇਟ ਭਾਵ ਕਿ ਨਫ਼ਰਤ ਨੂੰ ਸਮਝਣ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਨੌਜਵਾਨਾਂ ਦੇ ਕੱਟੜਪੰਥੀ ਹੋਣ ਤੇ ਵਿਚਾਰ ਕਰ ਰਹੇ ਹਾਂ। ਮਾਹਿਰ ਇਸ ਗੱਲੋਂ ਫਿਕਰਮੰਦ ਹਨ ਕਿ ਕੋਵਿਡ ਮਹਾਂਮਾਰੀ ਅਤੇ ਆਨਲਾਈਨ ਐਲਗੋਰਿਦਮ ਦੇ ਵਿਕਾਸ ਤੋਂ ਬਾਅਦ ਹੁਣ ਕੱਟੜਪੰਥੀਆਂ ਦੀ ਗਿਣਤੀ ਵੱਡੇ ਪੱਧਰ ਤੇ ਵੱਧ ਸਕਦੀ ਹੈ, ਤਾਂ ਫਿਰ ਇਹ ਕਿਵੇਂ ਹੋ ਰਿਹਾ ਹੈ?
I was really unwell. By the time I dropped out of school in year 10, I'd probably missed about 3/4 of high school. And because of that, I had a lot of time by myself online, a lot of time that I was really unhappy with myself. I became quite misanthropic and I was sort of lost and I was lacking direction.
ਇਹ ਜੈਮੀ ਹੈ। ਅਲੜ ਉਮਰ ਦੇ ਵਿੱਚ ਸੰਪਰਕ ਦੀ ਤਲਾਸ਼ ਵਿੱਚ ਉਸ ਨੂੰ ਵੀਡੀਓ ਗੇਮਸ ਅਤੇ ਚੈਟ ਰੂਮ ਵਿੱਚ ਆਨਲਾਈਨ ਦੋਸਤ ਮਿਲੇ।
It was still a sense of community that I didn't get in my real life at that time. Gaming isn't just about playing games. It's about being with people and sort of enjoying their company. And I think the company that I had, even if we were all a bit misguided at the time, at least we had each other in a way. I think that's maybe something that is quite hard to understand is if you're lonely, it's really hard to challenge the things you see and hear around you.
ਜੈਮੀ ਕਹਿੰਦਾ ਹੈ ਕਿ ਉਹ ਇੱਕ ਅਜਿਹੀ ਜਗ੍ਹਾ ਤੇ ਜੀ ਰਹੇ ਸਨ ਜਿੱਥੇ ਜ਼ਹਿਰੀਲੀ ਭਾਸ਼ਾ ਨੂੰ ਆਮ ਮੰਨਿਆ ਜਾਂਦਾ ਸੀ ਅਤੇ ਉਸ ਨੂੰ ਦੁਨੀਆ ਅਤੇ ਕੁਝ ਖਾਸ ਲੋਕਾਂ ਦੇ ਸਮੂਹਾਂ ਦੇ ਬਾਰੇ ਵਿੱਚ ਨਫ਼ਰਤ ਭਰੇ ਵਿਚਾਰ ਪੈਦਾ ਹੋਏ।
We all thought it was edgy, therefore it was fine because it was somewhat comedic, but the reality is you don't realize you're that young how impactful these things are, not just on other people, but really on yourself. You do end up being a sort of a shadow of yourself. I said things to my sisters at the time that I'm deeply regretful of now. I feel embarrassed to think about.
ਹਾਲਾਂਕਿ ਨੌਜਵਾਨਾਂ ਦਾ ਤਿੱਖੇ ਜਾਂ ਪਾਬੰਦੀਸ਼ੁਦਾ ਵਿਸ਼ਿਆਂ ਦੇ ਵਿੱਚ ਰੁਚੀ ਲੈਣਾ ਆਮ ਗੱਲ ਹੈ, ਪਰ ਕੱਟੜਪੰਥੀ ਇਸ ਗੱਲ ਨੂੰ ਜਾਣਦੇ ਹਨ ਅਤੇ ਅਕਸਰ ਆਪਣੀ ਭਰਤੀ ਪ੍ਰਕਿਰਿਆ ਵਿੱਚ ਇਸ ਦਾ ਫਾਇਦਾ ਉਠਾਉਂਦੇ ਹਨ। ਪ੍ਰੋਫੈਸਰ ਡੇਬਰਾ ਸਮਿਥ ਵਿਕਟੋਰੀਆ ਯੂਨੀਵਰਸਿਟੀ ਦੀ ਹਿੰਸਕ ਕੱਟੜਪੰਥੀ ਮਾਹਿਰ ਹੈ।
You know, a lot of their propaganda is really shaped to be interesting, funny, visually appealing. Young people can get emotional rewards from engaging with risk-taking, looking at taboo material, hanging with people who probably other people don't approve of. Whilst objectively it might be hateful, their experience and what's driving them may not be about hate. For the young person experiencing it, it can actually be a place of humour, of joy, of belonging, of acceptance.
Professor Smith da kehna hai ki kattrapanthi naujawanan di ਆਪਣੇਪਨ ਅਤੇ ਸੰਪਰਕ ਦੀ ਲੋੜ ਦਾ ਫਾਇਦਾ ਉਠਾ ਕੇ ਉਹਨਾਂ ਨੂੰ ਭਰਤੀ ਕਰ ਸਕਦੇ ਹਨ।
Young people are trying to sort of explore who they are, what they believe in, where and how they fit into the world. And unfortunately, violent extremist movements provide a really strong sense of identity, albeit a very unhealthy one, that can be appealing to some young people who may be struggling to build a strong sense of self.
ਬੇਸ਼ੱਕ ਕਿਸੇ ਨੌਜਵਾਨ ਨੂੰ ਅੱਤਵਾਦੀ ਭਾਸ਼ਾ ਅਤੇ ਵਿਚਾਰਧਾਰਾ ਅਪਣਾਉਂਦੇ ਵੇਖਣਾ ਫਿਕਰਮੰਦ ਹੋ ਸਕਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਸੁਭਾਵਕ ਹੀ ਹਿੰਸਾ ਵੱਲ ਨੂੰ ਵਧ ਰਹੇ ਹਨ।
Radicalization is the process where a person's beliefs and ideas start to significantly move away from what would be considered mainstream or generally acceptable. This in itself is not problematic because radical ideas and movements have often changed the world for the better. So an example of that would be the civil rights movement. And in this case, radicalization to violent extremism, we're talking about when these changes in beliefs and ideas lead to a person accepting that perpetrating violence is a legitimate way to solve their grievance or their problem.
ਤੁਹਾਨੂੰ ਅੱਤਵਾਦੀ ਸਮੱਗਰੀ ਅਤੇ ਭਰਤੀਕਰਤਾਵਾਂ ਨੂੰ ਲੱਭਣ ਦੇ ਲਈ ਬਹੁਤ ਦੂਰ ਜਾਣ ਦੀ ਲੋੜ ਨਹੀਂ ਹੈ। ਜੇਮੀ ਦੇ ਲਈ ਇਹ ਗੇਮਿੰਗ ਅਤੇ ਲੋਕਪ੍ਰਿਯ ਆਨਲਾਈਨ ਫੋਰਮ ਜ਼ਰੀਏ ਸੰਭਵ ਹੋਇਆ ਸੀ।
The majority of young people that I've worked with haven't actively searched for it. It's something that has been available. It starts where the kids already are. It's in things like gaming chats, short video feeds, social media platforms, those sorts of things, and not necessarily in the sort of dark corners of the internet that we would like to think.
ਇਹ ਪੇਟਾ ਲੋਵੇ ਹੈ ਜੋ ਹਿੰਸਕ ਉਗਰਵਾਦ ਦਾ ਮੁਕਾਬਲਾ ਕਰਨ ਵਾਲੀ ਵਰਕਰ ਹੈ। ਉਹ ਕਹਿੰਦੀ ਹੈ ਕਿ ਜਿੱਥੇ ਨੌਜਵਾਨ ਵਿਕਾਸਸ਼ੀਲ ਕਾਰਕਾਂ ਨਾਲ ਸੀਮਿਤ ਹੁੰਦੇ ਨੇ ਤੇ ਅਕਸਰ ਉਗਰਵਾਦੀ ਪ੍ਰਤੀਕਾਰਾਂ ਵੱਲੋਂ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ, ਉੱਥੇ ਹੀ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਏਜੰਸੀ ਤੋਂ ਰਹਿਤ ਸਮਝਣਾ ਮਦਦਗਾਰ ਨਹੀਂ ਹੈ.
Because if you take away someone's agency, you also take away their ability to do anything about it. So I think it's helpful to talk about what are the factors that make someone, a young person or otherwise, vulnerable, but and what are some of the reasons why people might make choices that way.
ਸਾਡੇ ਅਗਲੇ ਐਪੀਸੋਡ ਦੇ ਵਿੱਚ ਅਸੀਂ ਇਸ ਗੱਲ ਤੇ ਗੌਰ ਕਰਾਂਗੇ ਕਿ ਜੋਖਿਮ ਦੇ ਵਿੱਚ ਪਏ ਹੋਏ ਨੌਜਵਾਨਾਂ ਦੀ ਮਦਦ ਕਿਵੇਂ ਕੀਤੀ ਜਾ ਸਕਦੀ ਹੈ. ਜੇਮੀ ਦੇ ਲਈ ਇੱਕ ਅਜਿਹੀ ਗੱਲਬਾਤ ਹੋਈ ਜਿਸ ਨੇ ਉਹਨਾਂ ਨੂੰ ਆਪਣੇ ਆਲੇ ਦੁਆਲੇ ਫੈਲੀਆਂ ਹਾਨੀਕਾਰਕ ਮਾਨਤਾਵਾਂ ਤੇ ਸਵਾਲ ਉਠਾਉਣ ਦੇ ਲਈ ਪ੍ਰੇਰਿਤ ਕੀਤਾ.
And that gave me such a great new perspective on the world around me and a realization that the horrible ways that the communities I've been in the past had made them feel awful.
ਇਹ ਐਪੀਸੋਡ ਪਤਰਸ ਮਸੀਹ ਦੁਆਰਾ ਤਿਆਰ ਕੀਤਾ ਅਤੇ ਪੇਸ਼ ਕੀਤਾ ਗਿਆ ਸੀ. ਹੋਰ ਜਾਣਕਾਰੀ ਦੇ ਲਈ ਤੁਸੀਂ sbs.com.au/sbsexamines ਤੇ ਜਾ ਸਕਦੇ ਹੋ.
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ.